पैर तन दे पा দেশ বনে নইয়ে
সন্তর
चल रही लड़ीवार श्री जपजी साहब दी व्याख्या दी कड़ी जोड़ना चाहना। इस लड़ी दे पहले शब्द विच दो सवाल खड़े हो गए सन, हुन उन्हां सवालां दा ही हल चल रहा है। ओ सवाल सन दो, एक नाम दा एक थाम दा। थाम की सी धरती होर परे होर एक सवाल सी धरती होर परे होर तिस ते भारत ले कमन जोर। ये थाम किसने साजे ते किसने टिकाए, किवें साजे ते किवें टिकाए, कियें दे थल्ले कोई तौला बलद खड़ा कीता। सवास धरती होर परे होर तिस ते भार तले कमन जोर। ते दूजा सवाल सी खड़ा होया जी जात रंगा के नाव। ओसी थाम ऐसी जी जात रंगा के नाम, नाम ते थाम दा सवाल सी। जियां दी केड़ी केड़ी नस्ल, किस किस्म दे जीव इस धरती दे वेड़े विच वस रहे ने। केवल धरती दा पार ही नहीं टिकया होया, उंदे उत्ते भी कोई पार है। ये दो सवाल सन। अगलियां तीन पौड़ियां विच इन्हां दोहां सवालां दा विश्लेषण होया। पहली विच ते दूजी विच जी जात रंगा के नाव दा। जी जात किस किस्म दी, दो हिस्सों विच वंड दित्ती गई सी, पुन्नी ते पापी। एक पौड़ी सी असंख जाप असंख पाओ दी, असंख पूजा असंख तप ताओ दी, जिंदे विच सारा जिक्र पुन्नियां दा सी। अपने अपने ढंग नाल, अपने अपने तौर तरीके नाल, अपने अपने राहों चल के एक मंजिल वाले वधन वाले, भावें कोई दूरों चल के आवे, भावें कोई नेड़े चल के आवे, भावें कोई सहज पाए दे रस्ते आवे ते भावे कोई ठेडे खांदा ठोकरा खांदा आवे। चलो दिशा ते है ना, मंजिल ते है ना, ओ है पुण दी। इसलिए इस पौड़ी विच जिक्र सी असंख जप असंख भाव असंख पूजा असंख तपताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, सारे पुण्यन चंगे पुरुषन। ते अगली पौड़ी विच सी पापी पुरुषों की गुनाहगारां दी, ओ सी असंख मूर्ख अंध घोर। जी जात रंगा के नाव का विश्लेषण चल रहा सी दो पौड़ियों विच, पहले विच सवाल खड़ा कीता सी, दो पौड़ियों विच उसनू हल कर दे गए, एक विच पुनिया नू एक विच पापिया। असंख मूर्ख अंध घोर, असंख चोर हराम खोर, क्योंकि मूर्ख अंध घोर आख दिता गया, काचा धन संचय मूर्ख गवार। इसलिए उस संचन लई वो चोर भी बनिया, हराम खोर भी बनिया, क्योंकि वह छेती धन लेना चाहता सी, इसलिए हलाल की कमाई नहीं हराम की कमाई ना लेना चाहता। मैं एक बार की किसी किरत ते अकिरत दोहां विच फर्क की है, जिन्ना किरत का काज है ना सारा पुण्य है, जिन्ना अकिरत का काज है सारा पाप है। जिहड़ा मनुख बिना कुछ कीतियां प्राप्त करना चाहता है वह ही चोर हुंदा है, क्योंकि वह कमाई नहीं करना चाहता, कीती कताई हथे आना चाहता है। जिहड़ा अकिरत विच रह के धन कमाना चाहता है कुछ कीते बिना, ऐसा मनुख ही ठग हुंदा है, डाकू हुंदा है, हरामार हुंदा है, कातल हुंदा है, क्रिमिनल हुंदा है, करप्ट हुंदा है। जिहड़ा मनुख बिना कुछ कीतियां दौलत एकत्र करना चाहता है, ऐसा मनुख ही कूड़ियार हुंदा है, क्योंकि वह पर्दे दे ओले अंधेरे विच सब कुछ करना चाहता है। ईवन इत्थों तक कि जुआरिया भी वह हुंदा है, वह सोचता है बजाय किसी गल दे भी इन्नी देर कमांदियां कमांदियां लग जाएगी, जुआ खेडा एक दाल लग जाए तो सारा कुछ मेरी मुट्ठी विच आ जाए। यह जिन्ने काम गुनाह ने ना, जिन्हां नूं समाज भी प्रवान नहीं करता, समाज न चोर नूं प्रवान करता है, न डाकू नूं प्रवान करता है, न ठग नूं प्रवान करता है, ना कूड़ियार नूं प्रवान करता है, नहीं प्रवान करता। ईवन जुआरिए नूं भी प्रवान नहीं करता, पता लग जाए ये बच्चा जुआरी है उन्हें कोई रिश्ता ही नहीं करता। जिन्नी अकिरत है वह सारी पाप है। हुण गुरु कहिंदे ने जिहड़े पाप करन वाले लोग ने वह कौन ने, असंख मूर्ख अंध घोर, असंख चोर हराम खोर, असंख अमर कर जाए जोर, असंख गलवड़ हत्या कमाए, असंख पापी पाप कर जाए, असंख कूड़े आर कूड़े फिराए, पाप है। इत्थे विश्लेषण होया पापी लोगों का, ते कहन लगे जिन्ने पाप ने जिन्ने गुनाह ने ਉਹ ਸਾਰੇ ਮੈਲ ਨੇ। ਕੱਲ ਵੀ ਇਹ ਤੁਕਾਈ ਸੀ, ਅਸੰਖ ਮਲੇਸ਼ ਮਲ ਪੱਖ ਖਾਏ, ਪਾਪ ਹੀ ਗੁਨਾਹ ਹੀ ਮੈਲ ਹੁੰਦੇ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਅਗਨੀ ਭਰਿਆ ਸਰੀਰ ਹੈ, ਅਗਨੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਨਿਰਮਲ ਦਾ ਅਰਥ ਕੀ ਹੈ? ਬਿਨਾ ਮਲ ਤੋਂ। ਕਿਉਂ ਸੰਤੋ ਨਿਰਮਲ ਹੋਏ, ਗੁਰਮੁਖ ਗੁਣ ਵਿਹਾਜੀਐ, ਮਲ ਹਉਮੈ ਕੱਢੇ ਧੋਏ। ਗੁਣ ਜਿਹੜੇ ਨੇ ਉਹ ਮੈਲ ਧੋਣ ਦਾ ਕੰਮ ਕਰਦੇ ਨੇ, ਤੇ ਅਵਗੁਣ ਜਿਹੜੇ ਨੇ ਉਹ ਮੈਲ ਬਣ ਕੇ ਲੱਗਦੇ ਨੇ। ਇਸੇ ਲਈ ਮਲੇਸ਼ ਬਣਦਾ ਜਿਹਨੂੰ ਗੁਨਾਹਾਂ ਦੀ, ਭਾਵੇਂ ਉਹ ਚੋਰ ਹੈ, ਭਾਵੇਂ ਹਰਾਮ ਖੋਰ ਹੈ, ਭਾਵੇਂ ਪਾਪੀ ਪਾਪ ਕਰ ਜਾਏ, ਭਾਵੇਂ ਕੂੜਿਆਰ ਕੂੜੇ ਫਿਰਾਏ, ਉਹ ਸਾਰੇ ਗੁਨਾਹ ਜਿਹੜੇ ਨੇ ਉਹ ਮੈਲ ਬਣ ਗਈ ਹੈ, ਹੁਣ ਉਹਦੇ ਨਾਲ ਉਹ ਮਲੇਸ਼ ਹੋ ਗਿਆ। ਪਾਪੀਆਂ ਦੀ ਲਿਸਟ ਆ ਗਈ। ਤੀਜੇ ਪਾਸੇ ਫਿਰ ਤੀਜੀ ਪੌੜੀ ਵਿੱਚ ਨਾਵਾਂ ਥਾਵਾਂ ਦੀ ਜ਼ਿਕਰ ਆ ਗਿਆ, ਇਕੱਠੇ। ਕਹਿਣ ਲੱਗੇ ਉਹ ਨਾ ਥਾਂ ਵੀ ਨੇ ਜਿਹੜੇ ਅਗੰਮ ਅਗੰਮ ਅਸੰਖ ਲੋ ਨੇ, ਜਿਹਨਾਂ ਨੂੰ ਕੋਈ ਜਾਣਦਾ ਨਹੀਂ, ਜਿੱਥੇ ਪਹੁੰਚ ਕੋਈ ਨਹੀਂ, ਪਰ ਹੈ ਹੁਣ ਇੱਥੇ ਆ ਕੇ ਚੌਥੇ ਇਸ ਪੌੜੀ ਵਿੱਚ ਇੱਕ ਅਜੀਬ ਕਿਸਮ ਦਾ ਮਸਲਾ ਖੜਾ ਹੋ ਗਿਆ। ਔਰ ਇਹਦੇ ਵਿੱਚ ਦੇਖਿਓ ਕਿੰਨਾ ਗੁਰੂ ਨੂੰ ਰੱਬ ਨੂੰ ਫਿਕਰ ਹੈ। ਮਸਲਾ ਖੜਾ ਹੋਇਆ ਕਿ ਮੈਨੂੰ ਪੁੰਨੀਆਂ ਦਾ ਫਿਕਰ ਕੋਈ ਨਹੀਂ, ਪੁੰਨੀਆਂ ਦਾ ਫਿਕਰ ਕੋਈ ਨਹੀਂ, ਕੋਈ ਦੇਰ ਸਵੇਰ, ਕੋਈ ਅੱਜ ਪਹੁੰਚੇਗਾ, ਕੋਈ ਕੱਲ ਪਹੁੰਚ ਜਾਏਗਾ, ਫਿਕਰ ਪੁੰਨੀਆਂ ਦਾ ਨਹੀਂ। ਆ ਜਿਹੜੇ ਮਲੇਛ ਬਣ ਗਏ ਨੇ, ਜਿਨ੍ਹਾਂ ਨੂੰ ਗੁਨਾਹਾਂ ਦੀ ਮਹਿਲ ਲੱਗ ਗਈ, ਤੇ ਮਹਿਲ ਵੀ ਇੰਨੀ ਲੱਗੀ ਹੈ ਕਿ ਉਹਨਾਂ ਕੋਲ ਸਾਬਣ ਕੋਈ ਨਹੀਂ ਧੋਣ ਵਾਲਾ, ਉਹ ਪ੍ਰਭੂ ਨਿਰਮਲ ਹੈ, ਉਹਨੇ ਮਹਿਲ ਨੂੰ ਆਪਣੇ ਵਿਹੜੇ ਵੜਨ ਨਹੀਂ ਦੇਣਾ। ਇਹ ਇੰਨੀ ਮਹਿਲ ਲਾ ਕੇ ਮਲੇਛ ਬਣ ਚੁੱਕੇ ਨੇ, ਜੇ ਚਾਹਣ ਵੀ ਤੇ ਉੱਥੇ ਪਹੁੰਚ ਨਹੀਂ ਸਕਦੇ, ਕਿਉਂਕਿ ਉੱਥੇ ਤਾਂ ਥਾਂ ਹੀ ਨਿਰਮਲ ਦੀ ਹੈ। ਸੰਸਾਰ ਜਿਹੜਾ ਉਹ ਦਿਨ ਰਾਤ ਮੈਲ ਦੇ ਨੇੜੇ ਹੋ ਰਿਹਾ, ਮੈਲ ਨਾਲ ਸੰਬੰਧਿਤ ਹੋ ਰਿਹਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੈਲਾ ਮਰਲਤਾ ਇਹ ਸੰਸਾਰ, ਮੈਲਾ ਬ੍ਰਹਮਾ ਮੈਲਾ ਇੰਦ ਰਵ ਮੈਲਾ ਮੈਲਾ ਹੈ ਚਿੰਨ ਚੰਦ, ਮੈਲਾ ਮਲਤਾ ਇਹ ਸੰਸਾਰ ਇੱਕ ਹਰ ਨਿਰਮਲ, ਇੱਕ ਹਰ ਨਿਰਮਲ ਜਾਂਦਾ ਅੰਤ ਨਾ ਪਾਰ। ਉਹ ਨਿਰਮਲ ਹੈ ਸੰਸਾਰ ਮੇਲਾ, ਇੱਥੇ ਦਿਨ ਰਾਤ ਧੂੜ ਉੱਡਦੀ ਹੈ ਪਾਪਾਂ ਦੀ ਗੁਨਾਹਾਂ ਦੀ। ਬਾਜ਼ਾਰ ਵਿੱਚ ਰਾਹ ਜਾਂਦੇ ਆ, ਹਰ ਚੌਰਸਤੇ ਤੇ ਕੋਈ ਪਾਪਾਂ ਦਾ ਸੁਨੇਹਾ ਲਈ ਖਲੋਤਾ ਹੈ। ਜ਼ਰਾ ਟੀਵੀ ਆਨ ਹੁੰਦਾ ਕਿਤੋਂ ਕੋਈ ਨਾ ਕੋਈ ਮੈਲ ਦਾ ਗੁਨਾਹਾਂ ਦਾ ਬੁੱਲਾ ਹੀ ਆ ਜਾਂਦਾ ਹੈ, ਮਨ ਮੈਲਾ ਕਰ ਜਾਂਦਾ। ਦਿਨ ਰਾਤ ਹਰ ਚੁਰਾਹੇ ਤੇ ਕੋਈ ਨਾ ਕੋਈ ਕਲੱਪ ਦੇ ਰੂਪ ਵਿੱਚ ਮੈਲ ਦਾ ਟੋਕਰਾ ਲਈ ਖਲੋਤਾ ਹੈ। ਮਨੁੱਖ ਦਿਨ ਰਾਤ ਮੈਲਾ ਹੋ ਰਿਹਾ, ਇਸ ਮੈਲ ਨੂੰ ਕਿਵੇਂ ਧੋਵਾਂ? ਗੁਨਾ ਮੈਲ ਨੇ ਜੋ ਆਪਸੀ, ਇਹ ਗੁਣਾਂ ਨਾਲ ਧੋਤੇ ਜਾ ਸਕਦੇ ਜੀ। ਇੱਕ ਜੇ ਮੇਰੇ ਕੋਲ ਇੱਕ ਮੈਲ ਹੋਵੇ, ਇੱਕ ਤਰ੍ਹਾਂ ਦਾ ਔਗਣ ਹੋਵੇ, ਤੇ ਉਹਨੂੰ ਕਿਸੇ ਗੁਣ ਨਾਲ ਧੋ ਲਾਂ। ਗੁਰੂ ਕਹਿੰਦੇ ਨੇ ਇੱਕ ਨਾ ਭਰੀਆ, ਇੱਕ ਨਾ ਭਰੀਆ ਗੁਣ ਕਰ ਧੋਵਾ। ਜੇ ਇੱਕ ਔਗਣ ਹੋਵੇ, ਇੱਕ ਦਾਗ ਲੱਗਾ ਹੋਵੇ, ਤੇ ਮੈਂ ਉਹਨੂੰ ਕਿਸੇ ਗੁਣ ਦੇ ਸਾਬਣ ਨਾਲ ਧੋ ਲਾਂ। ਮੈਂ ਤਾਂ ਅਵਗੁਣ ਭਰੇ ਏਕ ਗੁਣ ਨਹੀਂ, ਉਲਟਾ ਇਸ ਦੇ ਕਿ ਅਵਗੁਣਾਂ ਨਾਲ ਭਰਿਆ ਗਿਆ, ਉਹਦੇ ਨੂੰ ਧੋਣ ਲਈ ਗੁਣ ਇੱਕ ਵੀ ਮੇਰੇ ਕੋਲ ਕੋਈ ਨਹੀਂ। ਹਮ ਅਵਗੁਣ ਭਰੇ ਏਕ ਗੁਣ ਨਹੀਂ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਭੈ ਭੂਲੇ, ਸੁੱਧ ਧਾਰਾ ਸੋ ਪ੍ਰੀਤ ਲਗਾਈ। ਏਕ ਨ ਭਰੀਆ ਗੁਣ ਕਰ ਦੋਆ। ਕਿਵੇਂ ਕਰਾਂ? ਗੁਰੂ ਕਹਿੰਦੇ ਨੇ ਮੈਨੂੰ ਫਿਕਰ ਹੋਇਆ, ਰੱਬ ਨੂੰ ਵੀ ਫਿਕਰ ਹੋਇਆ, ਆਖਿਰ ਮਨੁੱਖ ਮੇਰਾ ਸਾਜਿਆ ਹੋਇਆ, ਮੇਰਾ ਸਾਜਿਆ ਹੋਇਆ, ਮਲੇਛ ਹੋ ਗਿਆ, ਪਾਪਾਂ ਦੀ ਮੈਲ ਨਾਲ ਲਬਰੇਜ਼ ਹੋ ਗਿਆ, ਤੇ ਮੈਨੂੰ ਤੇ ਉਹਨੂੰ ਮਿਲਣ ਦਾ ਕੋਈ ਚਾਂਸ ਨਹੀਂ। ਪ੍ਰਭੂ ਨਿਰਮਲ ਹੈ, ਮੈਲਾ ਮਲਤਾ ਇਹ ਸੰਸਾਰ ਮਿਲ ਨਹੀਂ ਸਕਦਾ, ਕਿਵੇਂ ਮਿਲੇਗਾ? ਦੱਸ ਦੇਣਾ ਚਾਹੁੰਦਾ ਉਹਨੂੰ ਇਹ ਪਤਾ ਹੋਵੇ ਕਿ ਮੈਲ ਹੈ ਗੁਨਾਹਾਂ ਦੀ, ਪਾਪਾਂ ਦੀ, मत कोई ये समझ लवे कि पाप पुण कहावत ही है। लो ऐथे रुकना चाहिए। असी पिछले हुक्म दे लफज नू कई बार नजायज वरतने, सब कुछ उनके हुक्म विच है जी, जी जात रंगा के नाव सब ना लिखा बुरी कलाम। ख्याल करिए शराब पीने वाला, ठगी करने वाला, करपट मनुख सहारा लेंदा, कहिंदा रब दी रजान सारी सब कुछ हो रही है, आपे तो कहिंदे हो सब कुछ उनके हुक्म विच है। ਇੱਥੇ ਰੁਕਣਾ ਹੈ। ਜੇ ਇਸੇ ਤਰ੍ਹਾਂ ਹੈ ਤਾਂ ਫਿਰ ਇਹ ਗੱਲ ਕਿਉਂ ਆਖ ਰਹੇ ਨੇ, ਧਰਮ ਕਰੇ ਸੁਧਰਮ ਨਾ ਹੋਏ, ਪਾਪ ਕਮਾਣੇ ਪਾਪੀ ਜਾਣੀ ਹੈ, ਪਾਪ ਕਮਾਣੇ ਪਾਪੀ ਜਾਣੀ ਹੈ। ਇੱਥੇ ਵਿਸ਼ਲੇਸ਼ਣ ਕਰਕੇ ਇੱਕ ਬੜਾ ਹੀ ਸੂਖਸ਼ਮ ਭੇਦ ਖੋਲਦੇ ਨੇ। ਉਹ ਅਗਲੀ ਲਾਈਨ ਪੜਿਓ, ਆਪੇ ਬੀਜ ਆਪੇ ਹੀ ਖਾਓ। ਹੁਣ ਚਾਰ ਤੁਕਾਂ ਅਗਲੀਆਂ ਨੂੰ ਪਹਿਲਾਂ ਸੋਚ ਲਈਏ ਤਾਂ ਕਿ ਸਾਡਾ ਰਾਹ ਸਮਝਣ ਦਾ ਆਸਾਨ ਹੋ ਜਾਏ। ਕਹਿਣ ਲੱਗੇ ਮਤ ਸਮਝਿਓ ਪੁੰਨੀ ਪਾਪੀ ਕੋਈ ਆਖਣ ਨੂੰ ਹੀ ਲਫਜ਼ ਨੇ, ਕੇਵਲ ਕਹਿਣ ਨੂੰ ਹੀ ਲਫਜ਼ ਨੇ, ਸਭ ਕੁਝ ਤਾਂ ਉਹਦੇ ਹੁਕਮ ਵਿੱਚ ਹੋ ਰਿਹਾ। ਗੁਰੂ ਕਹਿੰਦੇ ਨਹੀਂ, ਬਿਲਕੁਲ ਨਹੀਂ, ਪੁੰਨੀ ਪਾਪੀ ਆਖਣ ਨਾ ਹੈ, ਮਤ ਸਮਝਿਓ ਇਹ ਆਖਾਣ ਹੀ ਹੈ, ਇਹ ਆਖਣ ਹੀ ਨਹੀਂ, ਬਲਕਿ ਕਰ ਕਰ ਕਰਨਾ ਲਿਖ ਲੈ ਜਾਓ। ਜੋ ਕੁਝ ਤੂੰ ਕਰ 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 ਰਿਹਾ ਹੈ ਉਹ ਸਾਰਾ ਲਿਖਤ ਵਿੱਚ ਆ ਰਿਹਾ ਹੈ, ਅਤੇ ਉਹ ਲਿਖਤ ਦੀ ਸਾਰੀ ਵਹੀ ਹਿਸਾਬ ਕਿਤਾਬ ਜਦੋਂ ਜਾਏਗਾ ਉਹ ਵੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਉਹ ਤੇਰੇ ਨਾਲ ਜਾਏਗਾ। ਕਰ ਕਰਨਾ ਲਿਖ ਲੈ ਜਾਓ। ਕਹਿਣ ਲੱਗੇ ਵੀ ਖਿਆਲ ਕਰੀ, ਆਪੇ ਬੀਜ ਆਪੇ ਹੀ ਖਾਓ। ਜੋ ਕੁਛ ਤੂੰ ਕਰ ਰਿਹਾ ਉਹ ਮਾਨੋ ਤੇਰੇ ਜੀਵਨ ਦੀ ਧਰਤੀ ਵਿੱਚ ਬੀਜਿਆ ਜਾ ਰਿਹਾ। ਹਾਂ, ਇੱਕ ਗੱਲ ਹੈ ਜਿਹੜੀ ਹੁਕਮ ਦੀ ਹੈ ਉਹ ਸਮਝ ਲੈ, ਉਹ ਹੈ ਆਪੇ ਬੀਜ ਆਪੇ ਹੀ ਖਾਓ। ਅਗਲੀ ਤੁਕ ਪੜ੍ਹੋ, ਨਾਨਕ ਹੁਕਮੀ ਆਵੋ ਜਾਓ। ਇਹ ਜੀਵਨ ਦਾ ਜਿਹੜਾ ਸਥਾਨ ਮਿਲਿਆ ਹੈ ਨਾ, ਜੀਵਨ ਦੀ ਧਰਤੀ ਮਿਲੀ ਹੈ, ਇਹ ਹੁਕਮ ਵਿੱਚ ਹੈ। ਇੱਥੇ ਰੁਕਣਾ। ਜਿਸ ਨੂੰ ਭਲਾ ਜੀਵਨ ਹੀ ਨਾ ਮਿਲਿਆ ਹੋਵੇ, ਸਰੀਰ ਹੀ ਨਾ ਮਿਲੇ, ਉਹਨੇ ਕਿਹੜਾ ਕਰਮ ਕਰ ਲੈਣਾ? ਨਾ ਉਹ ਪੁੰਨ ਬੀਜ ਸਕਦਾ, ਨਾ ਪਾਪ ਬੀਜ ਸਕਦਾ। ਜਿਹਦੇ ਕੋਲ ਧਰਤੀ ਜੀਵਨ ਦੀ ਕੋਈ ਨਹੀਂ, ਜਿਹਦੇ ਕੋਲ ਤਾਣੀ ਕੋਈ ਨਹੀਂ, ਜਿਹਦੇ ਕੋਲ ਸਰੀਰ ਹੀ ਕੋਈ ਨਹੀਂ, ਨਾ ਉਹ ਪੁੰਨ ਬੀਜ ਸਕਦਾ, ਨਾ ਪਾਪ ਬੀਜ ਸਕਦਾ। ਹੁਕਮ ਵਿੱਚ ਤੈਨੂੰ ਪੁੰਨ ਜਾਂ ਪਾਪ ਬੀਜਣ ਦਾ ਸਾਧਨ ਮਿਲ ਗਿਆ, ਆਹ ਹੈ ਹੁਕਮ ਵਿੱਚ। ਇਸੇ ਲਈ ਹੁਕਮੀ ਲਫ਼ਜ਼ ਆਵੋ ਜਾਹੋ ਨਾਲ ਜੋੜਿਆ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੋ ਜਾਓ, ਜਿਹੜਾ ਆਵੋ ਜਾਓ ਹੈ ਨਾ, ਜੰਮਣ ਮਰਨਾ ਉਹ ਹੁਕਮ ਵਿੱਚ ਹੈ। ਮੈਂ ਪਰਸ ਕੀਤੀ ਸੀ, ਜਨਮ ਕਰਕੇ ਮਨੁੱਖ ਸੁਤੰਤਰ ਨਹੀਂ, ਕਰਮ ਕਰਕੇ ਸੁਤੰਤਰ ਹੈ। ਜਦੋਂ ਕਰਮ ਦਾ ਵੇਲਾ ਆਇਆ ਉਦੋਂ ਇਹ ਨਹੀਂ ਆਖਿਆ ਨਾਨਕ ਹੁਕਮੀ ਆਵੋ ਜਾਓ, ਉਦੋਂ ਤਾਂ ਆਖਿਆ ਜਿਵੇਂ ਇਹ ਕਰਮ ਕਮਾਉਂਦੇ। ਕਰਮੀ ਆਪੋ ਆਪਣੇ, ਕਿਹੜੀ ਅਜੀਬ ਗੱਲ ਹੈ। ਧੰਨ ਹੈ ਮੇਰਾ ਰੱਬ ਜਿਹਨੇ ਇਹ ਜੀਵਨ ਦੀ ਸਰੀਰ ਦੀ ਧਰਤੀ ਤੈਨੂੰ ਸੌਂਪ ਦਿੱਤੀ, ਲੈ ਇੱਥੇ ਹੁਣ ਆਪਣੀ ਮਰਜ਼ੀ ਨਾਲ ਕੁਝ ਬੀਜ। ਉਹਨੇ ਫਰੀਦ ਉਹਦੇ ਹੁਕਮ ਵਿੱਚ ਆਈ ਤੇ ਉਹਨੇ ਤੈਨੂੰ ਪਰਖਣਾ, ਭਲਾ ਇਸ ਜੀਵਨ ਦੀ ਧਰਤੀ ਤੇ ਤੂੰ ਕੀ ਬੀਜਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਇਸ ਨੂੰ ਹੋਰ ਸਪਸ਼ਟ ਕੀਤਾ, ਕਹਿਣ ਲੱਗੇ ਕਰਮ ਧਰਤੀ ਸਰੀਰ, ਕਰਮ ਧਰਤੀ ਸਰੀਰ, ਕਲ ਯੁਗ ਵਿੱਚ ਜੇ ਹਾਂ ਕੋ ਬੀਜੇ ਦੇ ਹਾਂ ਫਲ। शरीर की है कर्म धरती उनके हुक्म मिले नानक हुक्म ही आवा जाओ हुक्म इतने जुड़ता है ये सारी किसानी जी संसार की चल रही है ना उनके हुक्म इं जुड़ती है क्योंकि उन्हें हुक्म करके धरती दिती है ते जे धरती ना दिता तो ना कोई पुण बीर सकता ना कोई पाप बीर सकता किसानी खत्म हो जाती गुरु ने इसलिए ख्याल देता कहने लगे कर्म धरती शरीर कल युग विच जे हा को बीजे ते हा फल पाए गल्ला ऊपर तपावस ना हो वई विष खादी तत्काल मर जाए कहने लगे जेड़ा जहर बीजेगा जहर खाएगा मरेगा आपे बीज आपे खा तैनू मेरे मालिक ने धरती दे दित्ती है ते मेरी धरती नहीं दित्ती उन्हें होर भी तेरे ते एक रहमत कीती है उन्हें गुरु दा दरवाजा गुरु दा घर एक ऐसा बीज दा खजाना दे दित्ता है आखिया इस कर्म दी कर्म धरती शरीर विच बीजन लई कर्म गुरु कोलो बीज लै आई मैं बीज गुरु कोल रख दित्ता है नाम बीज संतोख सुहागा ए गुरु कोल है कर्म दी धरती मैं तेनू कर्म धरती तन शरीर मैं तेनू दे रहा बीज गुरु कोल है उन्दे कोलों लिया ते बीज खा पर मलेच्छ मनुख जेड़ा इन्नू कुछ सुझदा नहीं ये गुरु कोल जाण दी बजाय शैतान कोल जांदा है जो उत्थों बीज मिलता है जहर दा ओही इस जन्म जीवन विच बीजी जांदा है उतो अग्नि भरिया हो गया उतो गुनाहगार हो गया उतो मैला हो गया हुण इत्थे आके ये सोचन लग पैंदा इस दा नजायज फायदा उठांदा अर्थ अपनी मर्जी नाल करके कहिंदा लो जी पुन्नी पापी जेड़े जे उन्दे हुक्म विच नहीं ते मैं भावें शराब पी लां जिन्नी देर जदों उन्हें अमृत छकाना होगा आपे जदों उन्हें केस रखाने होणगे आपे रखा लैणा ये भी अजीब गल हालांकि गुरु बार बार एक गल आखदे कहिंदा पुन्नी पापी आखन ना है केवल अखावत नहीं बल्कि कुछ लोग ने जेडे पुन बीजने ते पुन बीजन वाले कौन ने फैसला श्री अश्विनी वार्ष गुरु ने कर दिता कहने लगे गुर सिखा मन हर प्रीत है हर नाम हर तेरी राम राजे कर सेवे पूरा सतगुरु भुख जाए लहे मेरी गुर सिखा की भुख सब गई तिन पिछे होर खाए घनेरी एनी दौलत एना अनाज के आप भी खाते ने दूजियां नू भी खवाते ने कहते ने भला किवें कहन लगे उन्होंने पुन बीजिया जन नानक हर पुन बीजिया आपे बीज आपे ही खाओ जन नानक हर पुन बीजिया फिर तोट न आवे हर पुन केरी जेडे पुन बीजते ने उन्होंने घर पुन दे बोल लग जाते ने पुन पुन का स्टॉक इकट्ठा हो जाता है वह आप भी पुन्नी हो जाते हैं लोगों नू भी पुन्नी बना देने पर गुरसिखा मन हर प्रीत हर कर सिवें पूरा सतगुरु मेरे रब ने रहमत करके धरती भी दिती कर्म धरती जन्म धरती दे दी ते फिर रहमत करके एक स्टॉक वड्डा खजाना बीज दा नाम बीज दा पुन दे बीज दा गुरु भी बना दिता बिठा दिता आखिया गुरु कोलों बीज लै आई पुन्ना दा गुरु कोलों बीज लै आई गुणा दा ते ਉਹ ਗੁਣਾਂ ਦਾ ਪੁੰਨਾਂ ਦਾ ਬੀਜ ਜੀਵਨ ਦੀ ਧਰਤੀ ਵਿੱਚ ਬੀਜ ਲਈ ਫਿਰ ਕਦੀ ਤੋਟ ਆਏਗੀ ਨਹੀਂ। ਪਰ ਮਨੁੱਖ ਉੱਥੇ ਪਹੁੰਚ ਨਾ ਸਕਿਆ। ਉਹਦਾ ਨਤੀਜਾ ਇਹ ਹੋਇਆ, ਗੁਣ ਇਕੱਤਰ ਨਾ ਹੋਏ, ਗੁਣ ਪੈਦਾ ਨਾ ਹੋਏ, ਗੁਣ ਉਦੇ ਨਾ ਹੋਏ, ਗੁਣਾਂ ਦੀ ਫਸਲ ਨਾ ਹੋਈ। ਕਾਲ ਪੈ ਗਿਆ ਗੁਣਾਂ ਵੱਲੋਂ, ਰਹਿ ਗਏ ਨਿਰੇ ਅਵਗੁਣ ਕੋਲ ਤੇ ਅਵਗੁਣ ਸੰਮੈਲ। ਅਵਗੁਣ ਸੰਧੂੜ ਤੇ ਉਸ ਮੈਲ ਨਾਲ ਮਨੁੱਖ ਮਲੇਛ ਹੋ ਗਿਆ, ਗੁਰੂ ਵਿਹੂਣਾ ਮਲੇਛ ਹੋ ਗਿਆ। ਕਿੰਨੀ ਅਜੀਬ ਗੱਲ ਹੈ, ਮੇਰੇ ਰੱਬ ਨੂੰ, ਮੇਰੇ ਗੁਰੂ ਨੂੰ ਅਜੇ ਵੀ ਫਿਕਰ ਹੈ। ਉਹ ਸਮਝਾਣਾ ਚਾਹੁੰਦਾ, ਦੁਨੀਆਂ ਦੇ ਲੋਕੋ ਮੈਨੂੰ ਫਿਕਰ ਹੈ। ਉਹ ਜਿਹੜੇ ਮੈਲੇ ਨੇ ਉਹਨਾਂ ਦਾ ਵੀ ਕੋਈ ਵਸੀਲਾ ਹੋਣਾ ਚਾਹੀਦਾ। ਮੈਂ ਕਲਸ ਕੀਤੀ ਸੀ ਗੁਰੂ ਦੇ ਇਸ ਵਿਚਾਰ, ਇਸ ਦਇਆ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਥਾਵੇਂ ਹੈ। ਇੱਕ ਥਾਵੇਂ ਦੀ ਦ੍ਰਿਸ਼ਟਾਂਤ ਦਿੰਦਿਆਂ ਮੈਂ ਗੱਲ ਕਹੀ ਸੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਿ ਗੁਰੂ ਕਿੱਡਾ ਫਿਕਰ ਵਿੱਚ ਹੈ ਕਿ ਮੇਰਾ ਰੱਬ ਜਿਹੜਾ ਉਹ ਸੱਚ ਤੇ ਝੂਠ ਨੂੰ ਪਰਖਦਾ, ਪੁੰਨੀ ਤੇ ਪਾਪੀ ਨੂੰ ਪਰਖਦਾ ਪਰਖਦਾ ਤੇ ਉਹਦੀ ਦਰਬਾਰ, ਉਹਦੀ ਦਰਗਾਹ ਵਿੱਚ ਕੋਈ ਮੈਲਾ ਪਾਪੀ ਜਾ ਨਹੀਂ ਸਕਦਾ। ਉਹ ਪਾਪੀਆਂ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ। ਖੋਟੇ ਸੱਚੀ ਦਰਗੇ ਸੁੱਟੀ ਹੈ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਵਾਰ, ਮੈਲੇ ਉਹ ਨਿਰਮਲ ਦੇ ਖਜ਼ਾਨੇ ਵਿੱਚ ਨਹੀਂ ਆ ਸਕਦੇ। ਖੋਟੇ ਸੱਚੀ ਦਰਗੇ ਸੁੱਟੀ ਕਿਸ ਆਗੇ ਕਰੇ ਪੁਕਾਰ। ਅਗਲਾ ਮਸਲਾ ਆ ਗਿਆ ਜਿਹੜਾ ਅੱਜ ਆਇਆ ਹੈ, ਖੋਟੇ ਮੇਰੇ ਰੱਬ ਦੀ ਨਿਰਮਲ ਦੀ ਦਰਗਾਹ ਵਿੱਚ ਨਹੀਂ ਜਾ ਸਕਦੇ। ਖੋਟੇ ਮੈਲੇ ਜਿਹੜੇ ਨੇ ਉਹ ਨਿਰਮਲ ਦੇ ਦਰਬਾਰ ਵਿੱਚ ਨਹੀਂ ਜਾ ਸਕਦੇ, ਉਹਦੀ ਗੋਦ ਵਿੱਚ ਨਹੀਂ ਬੈਠ ਸਕਦੇ। ਕੀ ਕਰਨ ਵਿਚਾਰੇ, ਕਿੱਥੇ ਜਾਣ? ਜਿਹੜਾ ਅਸੀਂ ਆਖਦੇ ਹਾਂ ਨਾ ਸੰਗਤ ਤੇ ਪੰਗਤ ਦੀ ਸਾਂਝ, ਉੱਥੇ ਅਸੰਭਵ। ਪਰ ਗੁਰੂ ਦੇ ਦਰਬਾਰ ਵਿੱਚ ਹਰ ਕੋਈ ਆ ਸਕਦਾ, ਰੱਬ ਦੀ ਦਰਗਾਹ ਵਿੱਚ ਨਹੀਂ। ਗੁਰੂ ਦੀ ਦਰਗਾਹ ਜਿਹੜੀ ਹੈ ਉਹ ਐਸੀ ਹੈ, ਉਹ ਕਈ ਵਾਰ ਮੈਲਿਆਂ ਕੋਲ ਆਪ ਚੱਲ ਕੇ ਜਾਂਦਾ। ਆ ਫਰਕ ਹੈ ਗੁਰੂ ਦਾ ਤੇ ਰੱਬ ਦਾ, ਆਪ ਚੱਲ ਕੇ ਜਾਂਦਾ। ਭੂਮੀਏ ਕੋਲ ਗੁਰੂ ਨਾਨਕ ਆਪ ਗਿਆ ਨਾ, ਭੂਮੀਆਂ ਤੇ ਨਹੀਂ ਆਇਆ। ਸੱਜਣ ਠੱਗ ਕੋਲ ਗੁਰੂ ਨਾਨਕ ਆਪ ਗਿਆ, ਠੱਗ ਨਹੀਂ ਆਇਆ। ਖੋਟੇ ਸੱਚੀ ਦਰਗੇ ਸੁੱਟੀ ਹੈ, ਉੱਥੋਂ ਸੁੱਟ ਦਿੱਤੇ ਗਏ। ਤੁਸੀਂ ਮੈਲੇ ਹੋ, ਨਿਰਮਲ ਦੇ ਦਰਬਾਰ ਵਿੱਚ ਨਹੀਂ ਆ ਸਕਦੇ। ਕਿਸ ਅੱਗੇ ਕਰੇ ਪੁਕਾਰ? ਜਵਾਬ ਬੜਾ ਖੂਬਸੂਰਤ ਹੈ, ਅਗਲੀ ਲਾਈਨ ਵਿੱਚ ਨਾਲ ਹੀ ਜਵਾਬ ਹੈ। ਕਹਿਣ ਲੱਗੇ ਸਤਿਗੁਰ ਪਿੱਛੇ ਭੱਜ ਪਵੇ। ਉਹ ਜਿਹੜੇ ਮੈਲੇ ਨੇ ਨਾ ਗੁਰੂ, ਉਹਨਾਂ ਦੀ ਵੀ ਬੌੜੀ ਕਰਦਾ। ਲਓ ਆਹ ਚੀਜ਼ ਹੈ ਗੁਰੂ, ਇਹ ਵਡਿਆਈ ਹੈ ਗੁਰੂ। ਜਿਹੜੇ ਖੋਟੇ ਨੇ, ਜਿਹੜੇ ਮੈਲੇ ਨੇ, ਗੁਰੂ ਉਹਨਾਂ ਦੀ ਵੀ ਬੌੜੀ ਕਰਦਾ। ਸਤਿਗੁਰ ਪਿੱਛੇ ਭੱਜ ਪਵੇ, ਇਹ ਕਰਨੀ ਸਾਰ ਹੈ। ਸਭ ਤੋਂ ਚੰਗਾ ਤਰੀਕਾ ਸਾਰ ਕਰਨੀ ਉਹਨਾਂ ਕੋਲ ਉਹ ਹੈ, ਇਹੋ ਹੈ ਕਿ ਗੁਰੂ ਕੋਲ ਆ ਜਾਣ। ਕੋਈ ਮੈਲਾ ਵੀ ਗੁਰੂ ਕੋਲ ਆ ਜਾਏ, ਗੁਰੂ ਨੇ ਬਾਣੀ ਵਿੱਚ ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਦੋਂ ਵੀ ਸਪਸ਼ਟ ਕਰ ਦਿੱਤਾ ਤੇ ਕਹਿਣ ਲੱਗੇ, ਸਤਿਗੁਰ ਗੁਣੀ ਨਿਧਾਨ ਹੈ। ਉਹਦੇ ਕੋਲ ਹੈ ਨੀ ਗੁਣ, ਤੇ ਗੁਣ ਧੋਣ ਦਾ ਕੰਮ ਕਰਦੇ ਨੇ। ਏਕ ਨਾ ਭਰੀਆ, ਗੁਣ ਕਰ ਧੋਵਾਂ, ਗੁਣਾਂ ਨਾਲ ਧੋਤਾ ਜਾਂਦਾ। ਤੇ ਸਤਿਗੁਰੂ ਜਿਹੜਾ ਹੈ ਉਹ ਗੁਣਾਂ ਦਾ ਖਜ਼ਾਨਾ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਯਾਰ। ਕਿੱਡਾ ਸਪਸ਼ਟ ਹੈ, ਜਿਨ੍ਹਾਂ ਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਮਨ ਹੋਵੇ ਖੰਡਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਣ ਭਾਵ ਵਾਲੀ ਨਿਰਾਸ਼ਤਾ ਉਹਦੇ ਮਨ ਵਿੱਚ ਆ ਜਾਏ ਐਸੇ ਹਾਲਾਤ ਪੈਦਾ ਹੋ ਜਾਣ ਗੁਰਪ੍ਰਸਾਦੀ ਜੀਵਿਤ ਮਰੇ ਉਲਟੀ ਹੋਵੇ ਮਤ ਬਦਲਾ ਜੇ ਗੁਰੂ ਦੀ ਰਹਿਮਤ ਉਹਦੇ ਤੇ ਹੋ ਜਾਏ ਉਹਦੀ ਪਹਿਲੀ ਜਿਹੜੀ ਮੈਲੀ ਮਤ ਹੈ ਨਾ ਮਰ ਜਾਂਦੀ ਏ ਤੇ ਮਤ ਉਲਟ ਕੇ ਸ਼ੁਭ ਮਤ ਆ ਜਾਂਦੀ ਏ ਉਲਟੀ ਹੋਵੇ ਮਤ ਬਦਲਾ ਕਹਿਣ ਲੱਗੇ ਇਸ ਲਈ ਗੁਰੂ ਬਹੁੜੀ ਕਰਦਾ ਮੈਲਿਆਂ ਦੀ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗੁਣਿਆਰੇ ਉਹ ਗੁਨਾਹਗਾਰਾਂ ਨੂੰ ਧੋਂਦਾ ਹੈ ਗੁਰੂ ਨੇ ਇਸ ਲਈ ਬਾਣੀ ਵਿੱਚ ਇੱਕ ਥਾਂ ਆਖਿਆ ਕਹਿਣ ਲੱਗੇ ਭਾਂਡਾ ਅੱਛਾ ਸੋਏ ਜੋਤੀ ਸੁਭਾਵ ਸੀ ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਏ ਸੀ ਕਹਿਣ ਲੱਗੇ ਇੱਕ ਗੱਲ ਦਾ ਤੇ ਪਤਾ ਲੱਗ ਗਿਆ ਨਾ ਸਮਝੋ ਉਹ ਭਾਂਡਾ ਪਵਿੱਤਰ ਹੈ ਜਿਸ ਭਾਂਡੇ ਨੂੰ ਮੇਰੇ ਰੱਬ ਨੇ ਪ੍ਰਵਾਨ ਕਰ ਲਿਆ ਭਾਂਡਾ ਅੱਛਾ ਸੋਏ ਜੋ ਤਿਸ ਬਾਰ ਸੀ ਪਰ ਕਹਿੰਦੇ ਨੇ ਸੰਸਾਰ ਦੀ ਹਾਲਤ ਇਹ ਹੈ ਭਾਂਡਾ ਅਤ ਮਲੀਨ ਬਹੁਤਾ ਮੇਲਾ ਮਲੇਚ ਧੋਤਾ ਅੱਛਾ ਨਾ ਹੋਏ ਸੀ ਪਰ ਗੁਰੂ ਕਹਿੰਦੇ ਨਿਰਾਸ਼ ਨਾ ਹੋ ਮੇਰੇ ਕੋਲ ਆ ਜਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਏਤ ਦੁਆਰੇ ਧੋਏ ਅੱਛਾ ਹੋਈ ਸੀ ਹੋ ਜਾਏਗਾ ਗੁਰੂ ਨਿਰਾਸ਼ਤਾ ਨਹੀਂ ਬਹੁ ਫੜਦਾ ਧੋ ਸਵਾਰ ਕੇ ਮੈਲ ਉਤਾਰ ਕੇ ਨਿਰਮਲ ਕਰ ਦਿੰਦਾ ਤੇ ਆਖਦਾ ਹੁਣ ਮੇਰੇ ਮਾਲਕ ਦੇ ਦਰ ਵੱਲ ਜਾ ਤੈਨੂੰ ਵੀ ਗਲਵੱਕੜੀ ਮਿਲੇਗੀ ਸਿਰਫ ਇੱਕੋ ਤਰੀਕਾ ਹੈ ਤੈਨੂੰ ਪਤਾ ਹੋਵੇ ਕਿ ਇਹ ਮੈਲ ਗੁਰੂ ਕਿਵੇਂ ਧੋਂਦਾ ਹੈ ਇਹ ਨਾ ਸਮਝ ਕਿ ਮੇਰੀ ਮੈਲ ਵੀ ਉਹਦੇ ਹੁਕਮ ਵਿੱਚ ਹੈ ਲੋ ਆਹ ਫਰਕ ਹੈ ਮਨੁੱਖ ਮੈਲ ਧੋਣਾ ਨਹੀਂ ਚਾਹੁੰਦਾ ਕੇਵਲ ਜਸਟੀਫਾਈ ਕਰਨਾ ਚਾਹੁੰਦਾ ਜਸਟੀਫਿਕੇਸ਼ਨ ਦਿੰਦਾ ਉਹਦੇ ਹੁਕਮ ਵਿੱਚ ਹੈ ਜੀ ਨਹੀਂ ਤੈਨੂੰ ਪਤਾ ਹੋਵੇ ਕਿ ਪਾਪ ਪੁੰਨ ਜਿਹੜਾ ਪੁੰਨ ਪਾਪ ਪੁੰਨੀ ਪਾਪੀ ਆਖਣ ਨਾ ਇਹ ਕੇਵਲ ਅਖਾਵਤ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਜੋ ਕੁਝ ਕਰੇਗਾ ਉਹਦੀ ਬੜੀ ਵੱਡੀ ਲਿਸਟ ਬਣੇਗੀ ਉਹ ਲਿਸਟ ਤੇਰੇ ਨਾਲ ਜਾਏਗੀ ਜਿੱਥੇ ਵੀ ਖੜਾ ਹੋਵੇਗਾ ਸਭ ਤੋਂ ਪਹਿਲਾਂ ਉਹ ਬਚੀ ਜਾਏਗੀ ਬੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਥ ਚਲਾਇਆ ਅੱਗੇ ਕਰਨੀ ਕੀਰਤ ਬਚੀ ਗਏ ਜੋ ਕੁਝ ਕਰਕੇ ਚਲੇ ਕਰ ਕਰ ਕਰਨਾ ਲਿਖ ਲੈ ਜਾ ਅੱਗੇ ਕਰਨੀ ਕੀਰਤ ਵਾਚੀ ਹੈ ਬੇ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਸਮਝਾਇਆ ਜਾਣਾ ਤੇਰੇ ਸਾਹਮਣੇ ਲਿਸਟ ਆ ਜਾਣੀ ਕਹਿਣ ਲੱਗੇ ਇਸ ਲਈ ਪੁੰਨੀ ਪਾਪੀ ਆਖਣ ਨਾ ਇਹ ਕੇਵਲ ਅਖਾਵਤ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਹੁਣ ਸੋਚ ਫੈਸਲਾ ਕਰ ਕਿ ਤੂੰ ਇਸ ਪਾਪਾਂ ਦੀ ਮੈਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਨੀ ਹੈ ਨਾ ਕਿ ਧੋਣਾ ਜੇ ਧੋਣਾ ਹੀ ਤਾਂ ਲੈ ਇਹ ਗੁਰੂ ਦੱਸ ਰਿਹਾ ਹੁਣ ਆਪਾਂ ਪਿਛਾ ਭਰ ਦਈਏ ਗੁਰੂ ਆਖ ਰਿਹਾ ਭਰੀਏ ਭਰੀਏ ਹੱਥ ਪੈਰ ਤਨ ਦੇ ਉਹ ਭਲਿਆ ਅਜੇ ਤੱਕ ਤੂੰ ਹੱਥ ਪੈਰ ਤਨ ਸਰੀਰ ਹੀ ਦੇਖਿਆ ਤੇ ਇਸ ਤੋਂ ਅੱਗੇ ਸਰੀਰ ਦੇ ਅੰਦਰ ਝਾਤ ਹੀ ਨਹੀਂ ਪਾਈ ਮਨ ਕਿੱਡਾ ਮੈਲਾ ਹੋ ਗਿਆ ਤੂੰ ਰੋਜ਼ ਸਰੀਰ ਨੂੰ ਹੀ ਧੋਂਦਾ ਰਹਿ ਗਿਆ ਸਵੇਰੇ ਉੱਠ ਕੇ ਇਸ਼ਨਾਨ ਕਰ ਲਿਆ ਸਾਬਣ ਨਾਲ ਚੰਗੇ ਧੋਤੀ ਧੋਬੀ ਦੇ ਧੋਤੇ ਹੋਏ ਬਸਤਰ ਪਾ ਲੈ ਪਰਫਿਊਮ ਲਗਾ ਲਿਆ ਤੂੰ ਆਖਿਆ ਮੈਂ ਬੜਾ ਸਾਫ਼ ਸੁਥਰਾ ਹੋ ਗਿਆ ਪਰ ਅੰਦਰ ਝਾਤ ਹੀ ਨਾ ਪਾਈ ਬਾਹਰੋਂ ਧੋਤੀ ਤੂੰਬੜੀ ਅੰਦਰ ਵਿੱਚ ਨਕੋਰ ਅੰਦਰ ਝਾਤ ਨਹੀਂ ਪਾਈ ਕਹਿਣ ਲੱਗੇ ਇਸ ਲਈ ਮੈਂ ਤੈਨੂੰ ਬਾਹਰ ਦੀ ਗੱਲ ਤੋਂ ਹੀ ਸਮਝਾਉਣਾ ਚਾਹੁੰਦਾ ਲੈ ਆਖਰ ਬਾਹਰ ਧੋਣ ਲਈ ਤਨ ਨੂੰ ਧੋਣ ਲਈ ਤੂੰ ਕੋਈ ਤਰਕੀਬ ਵਰਤੀ ਹੈ ਨਾ ਜੇ ਬਸਤਰ ਮੈਲੇ ਹੋਏ ਨੇ ਉਹਨਾਂ ਨੂੰ ਧੋਣ ਲਈ ਤੂੰ ਕੋਈ ਸਾਧਨ ਵਰਤਿਆ ਹੈ ਨਾ ਆਖਰ ਐਵੇਂ ਤੇ ਨਹੀਂ ਨਾ ਭਰੀ ਐ ਹੱਥ ਪੈਰ ਤਨ ਦੇਹ ਸਾਰੇ ਸੰਸਾਰ ਅੰਦਰ ਜਿੰਨੇ ਜੀਵ ਨੇ ਉਹ ਅਗਾਂਹ ਦੋ ਹਿੱਸਿਆਂ ਵਿੱਚ ਵੰਡੇ ਹੋਏ ਨੇ। ਲਓ ਮੈਂ ਇੱਥੇ ਜਿੰਨੇ ਵੀ ਜੀਵ ਨੇ ਉਹ ਦੋ ਹਿੱਸਿਆਂ ਵਿੱਚ ਫਿਰ ਵੰਡੇ ਹੋਏ ਜਿਹਨੂੰ ਅਸੀਂ ਇਸਤਰੀ ਲਿੰਗ ਤੇ ਪੁਲਿੰਗ ਆਖਦੇ ਹਾਂ। ਦੋ ਹਿੱਸਿਆਂ ਵਿੱਚ ਨਰ ਤੇ ਮਦੀਨ ਬੜੇ ਸੂਖਸ਼ਮ ਢੰਗ ਨਾਲ ਦੋ ਲਫ਼ਜ਼ਾਂ ਵਿੱਚ ਉਸ ਨਰ ਤੇ ਮਦੀਨ ਪੁਲਿੰਗ ਤੇ ਇਸਤਰੀ ਲਿੰਗ ਨੂੰ ਵਰਤਿਆ ਨੇ ਭਾਵ ਸਾਰੇ ਸੰਸਾਰ ਲਈ ਹੁਕਮ ਹੈ। ਹੁਣ ਤਨ ਲਫ਼ਜ਼ ਵੀ ਸਰੀਰ ਹੈ ਦੇਹ ਲਫ਼ਜ਼ ਵੀ ਸਰੀਰ ਹੈ ਦੋ ਲਫ਼ਜ਼ ਕਿਉਂ ਵਰਤੇ ਨੇ? ਭਰੀ ਹੈ ਭਰੀ ਹੈ ਹੱਥ ਪੈਰ ਹੱਥ ਤੇ ਪੈਰ ਤਾਂ ਚਲੋ ਵੱਖ ਵੱਖ ਨੇ ਹੱਥ ਹੋਰ ਨੇ ਪਰ ਪੈਰ ਹੋਰ ਨੇ ਪਰ ਤਨ ਤੇ ਦੇਹ ਤਾਂ ਹੋਰ ਨਹੀਂ ਨਾ ਤਨ ਵੀ ਸਰੀਰ ਨੂੰ ਆਖਣੇ ਦੇਹ ਵੀ ਸਰੀਰ ਨੂੰ ਆਖਣੇ ਪਰ ਇਹਨਾਂ ਵਿੱਚ ਇੱਕ ਛੋਟਾ ਜਿਹਾ ਸੂਖਸ਼ਮ ਭੇਦ ਜੇ ਤਨ ਜਿਹੜਾ ਹੈ ਉਹ ਪੁਲਿੰਗ ਹੈ ਦੇਹ ਜਿਹੜਾ ਹੈ ਉਹ ਇਸਤਰੀ ਲਿੰਗ ਹੈ। ਬੋਲੀ ਵਿੱਚ ਤੁਸੀਂ ਕਦੇ ਇਹ ਨਹੀਂ ਆਖਿਆ ਕਿ ਮੇਰੇ ਤਨ ਦਾ ਲਫ਼ਜ਼ ਆਪਾਂ ਜਦੋਂ ਵਰਤਾਂਗੇ ਉਦੋਂ ਪੁਲਿੰਗ ਕਰਕੇ ਵਰਤਾਂਗੇ। ਮੇਰਾ ਤਨ ਬਿਮਾਰ ਹੈ ਹੈ ਤਨ ਨੂੰ ਜਦੋਂ ਲਫ਼ਜ਼ ਵਰਤਾਂਗੇ ਪੁਲਿੰਗ ਕਰਕੇ ਵਰਤਾਂਗੇ ਤੇ ਜਦੋਂ ਦੇਹ ਵਰਤਾਂਗੇ ਉਦੋਂ ਇਸਤਰੀ ਲਿੰਗ ਕਰਕੇ ਵਰਤਾਂਗੇ ਦੇਹ ਇਸਤਰੀ ਲਿੰਗ ਕਰਕੇ ਵਰਤਿਆ ਜਾ ਰਿਹਾ। ਕਦੀ ਤੁਸੀਂ ਬੋਲੀ ਵਿੱਚ ਵਰਤ ਕੇ ਵੇਖੇ ਤਨ ਪੁਲਿੰਗ ਕਰਕੇ ਵਰਤਿਆ ਜਾ ਰਿਹਾ ਕਿਉਂਕਿ ਸੰਸਾਰ ਅੰਦਰ ਦੋ ਹੀ ਸਾਧਨ ਦੋ ਰੂਪ ਨੇ ਜੀਵਨ ਦੇ ਨਰ ਤੇ ਮਦੀਨ ਦੋ ਰੂਪ ਇਸ ਲਈ ਦੋ ਲਫ਼ਜ਼ ਵਰਤ ਦਿੱਤੇ ਨੇ ਇੱਥੇ ਭਾਵ ਸਮੁੱਚੇ ਸੰਸਾਰ ਲਈ ਇੱਕ ਫੈਸਲਾ ਹੈ। ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿੱਖੇ ਬਾਹਰਲੇ ਤਨ ਦੇਹ ਨੂੰ ਧੋਣ ਵਾਸਤੇ ਪਾਣੀ ਦੀ ਲੋੜ ਪੈਂਦੀ ਹੈ। ਇੱਥੋਂ ਇੱਕ ਗੱਲ ਹੋਰ ਵੀ ਸਪਸ਼ਟ ਹੋਈ ਕਿ ਪਾਣੀ ਜਿਹੜਾ ਹੈ ਉਹ ਕੇਵਲ ਤਨ ਦੇਹ ਨੂੰ ਹੀ ਧੋ ਸਕਦਾ ਹੈ ਹੱਥ ਪੈਰ ਨੂੰ ਹੀ ਧੋ ਸਕਦਾ ਮਨ ਨਹੀਂ ਧੋ ਸਕਦਾ ਪਾਪਾਂ ਨੂੰ ਨਹੀਂ ਧੋ ਸਕਦਾ ਗੁਨਾਹਾਂ ਦੀ ਮੈਲ ਬੁਰੇ ਵਿਚਾਰਾਂ ਦੀ ਮੈਲ ਵਿਕਾਰਾਂ ਦੀ ਮੈਲ ਨੂੰ ਨਹੀਂ ਧੋ ਸਕਦਾ ਕੇਵਲ ਤਨ ਨੂੰ ਹੀ ਧੋ ਸਕਦਾ ਕਿਉਂਕਿ ਮਨੁੱਖ ਨੂੰ ਕੇਵਲ ਤਨ ਦਿਸਦਾ ਇਸ ਲਈ ਤਨ ਨੂੰ ਹੀ ਸਵਾਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਤੇ ਗੁਰੂ ਨੇ ਇੱਕ ਐਗਜ਼ਾਮਪਲ ਦੇ ਦਿੱਤੀ ਕਹਿਣ ਲੱਗਾ ਪਰ ਇਹ ਹੱਥ ਪੈਰ ਤਨ ਦੇ ਕਦੇ ਵੇਖਿਓ ਆਖਾਂਗੇ ਜਦੋਂ ਤਨ ਆਖਾਂਗੇ ਉਹ ਤੇਰਾ ਆਖਾਂਗੇ ਤੇਰਾ ਤਨ ਤੇਰੀ ਤਨ ਕਦੇ ਆਖਿਆ ਤੇਰਾ ਤਨ ਇਸ ਲਈ ਤੇਰਾ ਤਨ ਆਖਾਂਗੇ ਤੇਰੀ ਤਨ ਕਦੇ ਨਹੀਂ ਆਖਿਆ ਮੇਰਾ ਤਨ ਮੇਰੀ ਤਨ ਕਦੇ ਨਹੀਂ ਆਖਿਆ ਤੇ ਜਦੋਂ ਦੇਹ ਆਖਾਂਗੇ ਉਦੋਂ ਕੀ ਆਖਾਂਗੇ ਤੇਰੀ ਦੇਹ ਮੇਰੀ ਦੇਹ ਉਦੋਂ ਕਦੇ ਇਹ ਨਹੀਂ ਆਖਿਆ ਮੇਰਾ ਦੇਹ ਇਸ ਤਰੀਕੇ ਦੋ ਚੀਜ਼ਾਂ ਨੂੰ ਇਕੱਠੀਆਂ ਕੀਤਾ ਸਮੁੱਚੇ ਸੰਸਾਰ ਨੂੰ ਘੇਰੇ ਵਿੱਚ ਲੈਣ ਵਾਸਤੇ ਇਹ ਲਫ਼ਜ਼ ਕਹਿਣ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ ਜੇ ਕਿਸੇ ਗੰਦਗੀ ਨਾਲ ਮਿਸ਼ਟਾ ਨਾਲ ਮੂਤਰ ਨਾਲ ਤਨ ਲਿਬੜ ਜਾਏ ਵਸਤਰ ਲਿਬੜ ਜਾਏ ਪਲੀਤ ਹੋ ਜਾਏ ਉਹਦੇ ਲਈ ਸਾਬਣ ਵਰਤ ਲੈਂਦੇ ਹਾਂ ਉਹਨੂੰ ਧੋ ਲੈਂਦੇ ਹਾਂ ਮੁੜ ਸਾਫ ਕਰਕੇ ਪਹਿਨ ਲੈਂਦੇ ਹਾਂ ਪਰ ਕਹਿਣ ਲੱਗੇ ਭਲਿਆ ਨਾ ਕਿਸੇ ਸਾਬਣ ਨਾਲ ਤੇ ਨਾ ਕਿਸੇ ਪਾਣੀ ਨਾਲ ਮਤ ਨਹੀਂ ਧੋਤੀ ਜਦੋਂ ਮਤ ਪਾਪਾਂ ਦੀ ਮੈਲ ਨਾਲ ਭਰੀ ਜਾਏ ਨਾ ਜਦੋਂ ਮਤ ਅਵਗੁਣਾਂ ਦੀ ਮੈਲ ਨਾਲ ਮਲੇਸ਼ ਹੋ ਜਾਏ ਉਦੋਂ ਧੋਣ ਲਈ ਕੇਵਲ ਗੁਣਾਂ ਦਾ, ਕਿਉਂਕਿ ਨਾਮ ਕੀ ਹੈ? ਗੁਣ ਪਿਛਲੇ ਦਿਨਾਂ ਵਿੱਚ ਆ ਚੁੱਕੀ ਹੈ, ਜਿਹੜੀ ਨਾਮ ਗੁਣ ਹੈ। ਕੱਲ ਇਸੇ ਲਈ ਆਇਆ ਸੀ, ਜੇਤਾ ਕੀਤਾ ਤੇਤਾ ਨਾਉ, ਜਿਹੜੇ ਮੇਰੇ ਮਾਲਕ ਨੇ ਜੋ ਕੁਝ ਵੀ ਕੀਤਾ ਉਹ ਉਹੋ ਹੀ ਆਪਣੇ ਆਪ ਵਿੱਚ ਇੱਕ ਨਾਉ ਹੈ, ਕਿਉਂਕਿ ਉਹਦੇ ਕਰਮ ਨਾਮ ਨੇ, ਉਹਦੇ ਗੁਣ ਨਾਮ ਨੇ। ਗੁਰੂ ਕਹਿੰਦੇ ਇੱਕੋ ਤਰੀਕਾ ਹੈ, ਗੁਣ ਰੂਪੀ ਨਾਮ ਨਾਲ ਹੀ ਮਤ ਧੋਤੀ ਜਾ ਸਕਦੀ ਹੈ। ਇਸੇ ਲਈ ਲਫ਼ਜ਼ ਆ ਗਏ, ਏਕ ਨਾ ਭਰੀਆ ਗੁਣ ਕਰ ਦਿਵਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਮੈਨੂੰ ਜ਼ਰੂਰਤ ਹੈ ਗੁਣਾਂ ਦੀ। ਗੁਣ ਇੱਕ ਐਸਾ ਜਲ ਹੈ, ਗੁਣ ਇੱਕ ਐਸਾ ਪਾਣੀ ਹੈ ਜਿਹਦੇ ਨਾਲ ਮਤ ਧੋਤੀ ਜਾਂਦੀ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਗੁਰ ਦਰਿਆ, ਗੁਰ ਦਰਿਆ ਸਦਾ ਜਲ ਨਿਰਮਲ, ਗੁਰ ਦਰਿਆ ਸਦਾ ਜਲ ਨਿਰਮਲ, ਮਿਲਿਆ ਮਿਲਿਆ ਦੁਰਮਤ ਮੈਲ ਹਰੇ। ਗੁਰੂ ਕੋਲ ਨਿਰਮਲ ਗੁਣਾਂ ਦਾ ਦਰਿਆ ਵਗਦਾ, ਜਿੱਥੇ ਨਿਰਮਲ ਗੁਣਾਂ ਦਾ ਵਹਿਣ ਪਿਆ ਵਗਦਾ ਹੈ ਉਹ ਭਰਿਆ। ਆ ਜਾ ਗੁਰੂ ਕੋਲ, ਇੱਥੇ ਅਵਗੁਣ ਧੋਤੇ ਜਾਣਗੇ ਗੁਣਾਂ ਦੇ ਅੰਮ੍ਰਿਤ ਨਾਲ, ਤੇ ਜਿਸ ਦਿਨ ਅਵਗੁਣ ਧੋਤੇ ਗਏ ਮੈਲ ਉੱਤਰ ਗਈ ਉਸ ਨਿਰਮਲ ਦੀ ਗਲਵੱਕੜੀ ਵਿੱਚ ਜਾ ਸਕੇਗਾ। ਇਸ ਲਈ ਇੱਕ ਫੈਸਲਾ ਸੁਣਾਉਂਦੇ ਨੇ, ਕਹਿੰਦੇ ਨੇ ਮੈਨੂੰ ਐਸੇ ਮਨੁੱਖਾਂ 'ਤੇ ਤਰਸ ਆਉਂਦਾ, ਮੈਨੂੰ ਫਿਕਰ ਹੀ ਉਹਨਾਂ ਦਾ ਜਿਹੜੇ ਤੀਜੀ ਕਿਸਮ ਦੇ ਨੇ, ਜਿਹਨਾਂ ਬਾਰੇ ਆਖ ਦਿੱਤਾ ਅਸੰਖ ਮੂਰਖ ਅੰਧਖੋਰ। ਮੈਂ ਉਹਨਾਂ ਨੂੰ ਸਾਜ ਸਵਾਰ ਕੇ, ਧੋ ਸਵਾਰ ਕੇ ਰੱਬ ਦੀ ਪਹੁੰਚ ਤੱਕ ਪਹੁੰਚਾਉਣਾ ਚਾਹੁੰਦਾ, ਇਸ ਲਈ ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਹੈ।
ਭਰੀਏ ਹੱਥ ਪੈਰ ਤਣ ਦੇ, ਪਾਣੀ ਧੋਤੇ ਉਤਰ ਸਿੱਖੇ, ਮੂਤ ਪਲੀਤੀ ਕੰਪਣ ਹੋਏ, ਦੇ ਸਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਉਹ ਧੋਪੈ ਨਾਵੇਂ ਕੇ ਰੰਗ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ।
ਇਸ ਲਈ ਭਲਿਆ ਅਵਗੁਣਾਂ ਨੂੰ ਕੱਢ ਕੇ ਗੁਣ ਪੈਦਾ ਕਰ। ਗੁਣਾਂ ਵਾਲੇ ਮਨ ਪੁੰਨੀ ਹੁੰਦੇ ਨੇ, ਅਵਗੁਣਾਂ ਵਾਲੇ ਪਾਪੀ ਹੁੰਦੇ ਨੇ। ਫਰਕ ਤੇ ਇੰਨਾ ਮਤ ਸਮਝੇ ਕਿ ਅਵਗੁਣ ਤੇ ਗੁਣਾਂ ਵਿੱਚ ਫਰਕ ਕੋਈ ਨਹੀਂ, ਸਭ ਉਹਦੇ ਹੁਕਮ ਵਿੱਚ ਹੈ। ਭਲਿਆ ਇੱਕ ਖਿਆਲ ਕਰੀ, ਪੁੰਨੀ ਪਾਪੀ ਆਖਣ ਨਾ, ਇਹ ਕੋਈ ਕਹਾਵਤ ਨਹੀਂ, ਜੋ ਕੁਝ ਕਰੇਗਾ ਉਹਦੀ ਲਿਸਟ ਬਣੇਗੀ, ਨਾਲ ਜਾਏਗੀ। ਚੰਗਿਆਈਆਂ ਬੁਰਿਆਈਆਂ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰ, ਉੱਥੇ ਕਰਮੀ ਆਪੋ ਆਪਣੀ ਦਾ ਫੈਸਲਾ ਹੋਏਗਾ। ਇਸ ਲਈ ਭਲਿਆ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ ਕਿ ਆਪੇ ਬੀਜ ਆਪੇ ਹੀ ਖਾਓ। ਤੂੰ ਬੀਜ ਬੀਜਣ ਲੱਗਿਆ 50 ਵਾਰ ਸੋਚ, ਤੈਨੂੰ ਕਰਮ ਧਰਤੀ ਸਰੀਰ ਮਿਲ ਗਿਆ, ਜਨਮ ਮਿਲ ਗਿਆ, ਇਸ ਜਨਮ ਦੀ ਧਰਤੀ ਨੂੰ ਬੇਅਰਥ ਨਾ ਗੁਆ ਕਿ ਤੇਨ ਦੇ ਵਿੱਚ ਜ਼ਹਿਰ ਬੀਜਦਾ ਚਲਾ ਜਾਏ। ਇਹਦੇ ਵਿੱਚ ਕਰਮ ਬੀਜ, ਜੇ ਤੈਨੂੰ ਆਪਣੇ ਕੋਲ ਸ਼ੁਭ ਬੀਜ ਨਾ, ਗੁਣਾਂ ਦਾ ਬੀਜ ਨਾ ਹੋਵੇ ਤੇ ਗੁਰੂ ਸਟਾਕਿਸ ਤੇ ਉਹਦੇ ਕੋਲ ਚਲਾ ਜਾ। ਗੁਰੂ ਤੈਨੂੰ ਨਾਮ ਦਾ ਬੀਜ ਦੇਵੇਗਾ, ਉਹਨੂੰ ਜੀਵਨ ਦੇ ਗੁਣਾਂ ਦੇ ਬੀਜ ਨੂੰ ਜੀਵਨ ਦੀ ਧਰਤੀ ਵਿੱਚ ਬੀਜ ਲੈ, ਫਿਰ ਵਿਸ਼ਵਾਸ ਕਰ ਕਿ ਹੋਏਗਾ ਤਾਂ ਉਸੇ ਤਰ੍ਹਾਂ ਕਿ ਨਾਨਕ ਹੁਕਮੀ ਆਵੋ ਜਾਓ, ਆਵਣ ਜਾਣ ਤਾਂ ਉਹਦੇ ਹੁਕਮ ਵਿੱਚ ਹੋਵੇਗਾ, ਲੇਕਿਨ ਜਦੋਂ ਆਵੇਗਾ ਉਦੋਂ ਵੀ ਸਤਿਕਾਰ ਮਾਣ ਵਿੱਚ, ਅਤੇ ਜਦੋਂ ਜਾਏਗਾ ਉਦੋਂ ਵੀ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਨਾ, ਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਜਦੋਂ ਦਰਗਾਹ ਜਾਏਗਾ ਉਦੋਂ ਕੀ ਹੋਏਗਾ, ਲੋਕ ਸੁਖੀਏ ਪਰ ਲੋਕ ਸੁਹੇਲੇ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦੀਵੋ, ਉੱਥੇ ਸਿੰਘਾਸਨ ਮਿਲੇਗਾ, ਮਾਣ ਤੇ ਸਨਮਾਨ ਮਿਲੇਗਾ, ਪਰ ਉਹ ਤਾਂ ਮਿਲੇਗਾ ਜੇ ਪੁੰਨ ਬੀਜੇਗਾ। ਪੁੰਨੀ ਤੇ ਪਾਪੀ ਕੋਈ ਕਹਾਵਤ ਨਹੀਂ, ਤੈਨੂੰ ਸੁਚੇਤ ਕਰਨ ਲਈ ਇੱਕ ਗੱਲ ਗੁਰੂ ਆਖਦੇ ਨੇ ਭਰਿਆ, ਮੈਨੂੰ ਤੇਰੇ 'ਤੇ ਤਰਸ ਆਉਂਦਾ, ਤੂੰ ਗੁਣਾਂ ਦਾ ਬੀਜ ਬੀਜ ਤਾਂ ਕਿ ਅੰਦਰ ਦੀ ਪਾਪਾਂ ਦੀ ਮਹਿਲ ਧੋਪ ਜਾਏ। ਸਤਿਗੁਰੂ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀਆ ਹੋ ਜਾ, ਨਾਨਕ ਹੁਕਮੀ ਤਰਸ ਹੈ ਗੁਰੂ ਦੇ ਮਨ ਵਿੱਚ। ਮੈਲ ਨਾਲ ਭਰੇ ਹੋਏ ਮਲੇਸ਼ ਨੂੰ ਪਵਿੱਤਰ ਕਰਨਾ ਚਾਹੁੰਦੇ ਨੇ, ਤਰਕੀਬ ਦੱਸ ਰਹੇ ਜੀ ਜਾਤ ਰੰਗਾ ਕੇ ਨਾਵ ਦਾ ਵਿਸ਼ਲੇਸ਼ਣ ਕਰਕੇ ਉਹਦੇ ਵਿੱਚੋਂ ਉਹ ਜੀ ਜਾਤ ਚੁਣ ਰਹੇ ਨੇ ਜਿਹੜੀ ਮਲੇਸ਼ ਹੈ, ਤੇ ਆਖਦੇ ਨੇ ਮੈਂ ਤੈਨੂੰ ਵੀ ਧੋਣਾ ਚਾਹੁੰਦਾ। ਲੈ ਆ ਤਰਕੀਬ ਸਿੱਖ ਲੈ ਧੋਣ ਦੀ, ਤਾਂ ਕਿ ਤੂੰ ਨਿਰਮਲ ਦੇ ਦਰਬਾਰ ਵਿੱਚ ਨਿਰਮਲ ਹੋ ਕੇ ਜਾਏ, ਪ੍ਰਵਾਨ ਚੜ੍ਹ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।